ਪਹਿਰੇ ਦੇਣ ਕੇ ਵਣ ਜਾ ਰਿਹਾ ਮਿੱਤਰਾ, ਹੁਕਮ ਪਿਆ ਗਰਵਾਸ ਉਰਧ ਤਪੇ ਅੰਤਰ ਕਰੇ ਵਣ ਜਾ ਰਿਹਾ ਮਿੱਤਰਾ, ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਵਖਾਣੇ ਉਰਧ ਧਿਆਨ ਲਿਵ ਲਾਗਾ ਨਾ ਮਰ ਜਾਗਾ ਅਕਲ ਭੀਤਰ ਬਹੁੜ ਜਾ ਸੀ ਨਾਗਾ ਜੈਸੀ ਕਲਮ ਮੁੜੀ ਹੈ ਮਸਤਕ ਤੈਸੀ ਜਿਹੜੇ ਪਾਸ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਵਾਸ। ਜੀਵਨ ਰੂਪੀ ਰਾਤ ਦਾ ਪਹਿਲਾ ਪੈਰ ਮਾਤਾ ਦੇ ਗਰਭ ਤੋਂ ਆਰੰਭ ਹੋਇਆ, ਇਹੀ ਜਨਮ ਸੀ ਔਰ ਇਹ ਜਨਮ ਕਾਲ ਆਨੰਦਮਈ ਸੀ। ਇਹ ਜਨਮ ਕਾਲ ਸਮਾਧੀ ਦੀਨ ਸੀ। ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਹੋ ਗਿਆ, ਜਨਮ ਹੋ ਗਿਆ, ਪਰ ਇਹ ਪ੍ਰਵੇਸ਼ ਇਹ ਜਨਮ ਸਮਾਧੀ ਦੀਨ ਸੀ। ਜੀਵਨ ਭਰ ਜਿਹੜਾ ਜੀਵਨ ਬਚਪਨ ਜਵਾਨੀ ਤੇ ਬੁਢੇਪੇ ਦੇ ਦੌਰ ਤੋਂ ਲੰਘਦਾ ਹੈ, ਫਿਰ ਬਚਪਨਾ ਫਿਰ ਜਵਾਨੀ ਫਿਰ ਬੁਢੇਪਾ, ਉਸੇ ਆਗੋਸ਼ ਨੂੰ ਜੀਵਨ ਭਰ ਲੱਭਦਾ ਰਹਿੰਦਾ ਹੈ। ਉਸੇ ਗੁਫਾ ਨੂੰ, ਉਸੇ ਸਮਾਧੀ ਨੂੰ, ਉਸੇ ਆਨੰਦ ਨੂੰ, ਉਸੇ ਰਸ ਨੂੰ। ਜਨਮ ਕਾਲ ਸਾਰਿਆਂ ਦਾ ਆਨੰਦਮਈ ਹੈ, ਜੀਵਨ ਦੁਖਦਾਈ ਹੈ। ਜਨਮ ਕਾਲ ਤੇ ਸਾਰਿਆਂ ਦਾ ਦੇਵਮਈ ਹੈ, ਜੀਵਨ ਦੈਂਤਪਣਾ ਹੋ ਜਾਂਦਾ ਹੈ। ਜਨਮ ਕਾਲ ਤੇ ਸਾਰਿਆਂ ਦਾ ਪ੍ਰਕਾਸ਼ਮਈ ਹੈ, ਪਰ ਜੀਵਨ ਅੰਧਕਾਰ ਹੋ ਜਾਂਦਾ ਹੈ। ਜਨਮ ਦੇ ਤੇ ਸਾਰੇ ਭਗਵਾਨ ਦੀ ਤਰ੍ਹਾਂ ਆਉਂਦੇ ਨੇ, ਪਰ ਜੀਵਨ ਸ਼ੈਤਾਨ ਹੋ ਜਾਂਦਾ ਹੈ। ਜੀਵਨ ਰੂਪੀ ਰਾਤ ਦਾ ਪਹਿਲਾ ਪੈਰ ਬਤੀਤ ਹੋਇਆ ਭਗਵਾਨ ਦੀ ਤਰ੍ਹਾਂ, ਬਿਲਕੁਲ ਦੇਵਮਈ ਸਮਾਧੀ ਦੀਨ ਇੱਕ ਸੰਤ, ਜਾਂ ਇੰਜ ਕਹਿ ਲਓ ਸਾਰੀ ਦੁਨੀਆਂ ਵਿੱਚ ਸੰਤ ਬਣਨ ਦਾ ਜੋ ਖਿਆਲ ਪੈਦਾ ਹੋਇਆ, ਭਗਤ ਬਣਨ ਦਾ ਜੋ ਖਿਆਲ ਪੈਦਾ ਹੋਇਆ, ਈਸ਼ਵਰ ਦੀ ਪ੍ਰਾਪਤੀ ਦੀ ਜਿਹੜੀ ਚਾਹਤ ਪੈਦਾ ਹੋਈ, ਇਸ ਦੀ ਸਭ ਤੋਂ ਪਹਿਲੇ ਅਨੁਭੂਤੀ ਮਾਤਾ ਦੇ ਗਰਭ ਵਿੱਚ ਹੋਈ ਸੀ। ਸਭ ਤੋਂ ਪਹਿਲਾ ਆਨੰਦ ਇਸਨੇ ਮਾਤਾ ਦੇ ਗਰਭ ਵਿੱਚ ਮਾਣਿਆ ਸੀ। ਜੀਵਨ ਰੂਪੀ ਰਾਤ ਦਾ ਦੂਸਰਾ ਤੈ ਹੁਣ ਜੀਵਨ ਪ੍ਰਾਪਤ ਹੋ ਗਿਆ, ਤੇ ਪ੍ਰਾਪਤ ਹੁੰਦਿਆਂ ਕੀ ਹੋਇਆ? ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਨੂੰ ਇਸ ਢੰਗ ਨਾਲ ਬਿਆਨ ਕਰਦੇ ਨੇ, ਦੂਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ ਵਿਸਰ ਗਿਆ ਧਿਆਨ। ਉਹ ਜਿਹੜੀ ਧਿਆਨ ਦੀ ਇਕਾਗਰਤਾ ਸੀ ਭੰਗ ਹੋ ਗਈ, ਉਸ ਜੋ ਸੁਰਤ ਜੁੜੀ ਹੋਈ ਸੀ ਟੁੱਟ ਗਈ, ਸਮਾਧੀ ਭੰਗ ਹੋ ਗਈ। ਆਮ ਅਸੀਂ ਸੁਣਦੇ ਹਾਂ ਕਿਸੇ ਯੋਗੀ ਦੀ, ਕਿਸੇ ਸੰਤ ਦੀ ਜਦ ਸਮਾਧੀ ਭੰਗ ਹੋਵੇ ਕ੍ਰੋਧਿਤ ਹੋ ਜਾਂਦਾ ਹੈ, ਉਤੇਜਿਤ ਹੋ ਜਾਂਦਾ ਹੈ, ਔਰ ਜਿਹੜਾ ਵੀ ਇਸਦੀ ਸਮਾਧੀ ਭੰਗ ਕਰੇ ਕਈ ਦਫ਼ਾ ਐਸਾ ਦੇਖਣ ਵਿੱਚ ਆਇਆ ਉਹਨੂੰ ਸ਼ਰਾਪ ਦੇਣ ਤੇ ਉਤਰਦਾ ਹੈ। ਬੱਚੇ ਦਾ ਇਧਰ ਮਾਤਾ ਦੇ ਗਰਭ ਤੋਂ ਬਾਹਰ ਆਉਣਾ ਸਮਾਧੀ ਦਾ ਭੰਗ ਹੋਣਾ ਹੈ। ਇੱਕ ਸੰਤ ਦੀ ਸਮਾਧੀ ਭੰਗ ਹੋ ਗਈ। ਅਜੇ ਇਹ ਸ਼ਰਾਪ ਦੇਣ ਜੋਗਾ ਤੇ ਹੈ ਨਹੀਂ, ਤੋ ਧਾਈਆਂ ਮਾਰ ਕੇ ਰੋਇਆ, ਚੀਖ ਨਿਕਲੀ ਹੈ, ਰੋਇਆ ਹੈ, ਰੋਈ ਜਾ ਰਿਹਾ ਹੈ, ਰੋਈ ਜਾ ਰਿਹਾ ਹੈ, ਹੈਰਾਨਗੀ ਹੈ। ਇਹ ਬਾਹਰ ਆਉਂਦਿਆਂ ਹੀ ਰੋਣ ਲੱਗ ਪਿਆ, ਇਹ ਸੰਸਾਰ ਵਿੱਚ ਆਉਂਦਿਆਂ ਹੀ ਰੋਣ ਲੱਗ ਪਿਆ, ਜੀਵਨ ਪ੍ਰਾਪਤ ਹੋਇਆ ਇਹ ਰੋਣ ਲੱਗ ਪਿਆ। ਜਨਮ ਕਾਲ ਵਿੱਚ ਨਹੀਂ ਰੋਇਆ, ਮਾਤਾ ਦੇ ਗਰਭ ਵਿੱਚ ਨਹੀਂ ਰੋਇਆ, ਇਹ ਹੀ ਉਸਦਾ ਜਨਮ ਸੀ। ਤੇ ਜਨਮ ਦਾ ਪੀਰੀਅਡ ਇਹ 10 ਮਹੀਨੇ ਤੱਕ ਅਸੀਂ ਮੰਨ ਸਕਦੇ ਹਾਂ, 10 ਮਹੀਨੇ ਤੱਕ ਇਹ ਜਨਮ ਕਾਲ ਸੀ। ਫਿਰ ਗਾਲਬਨ 9 ਸਾਲ ਤੱਕ ਬਚਪਨਾ ਹੈ, ਬਿਲਕੁਲ ਬਚਪਨਾ। ਫਿਰ ਅਗਾਂਹ ਕੋਈ 35-40 ਸਾਲ ਤੱਕ ਜਵਾਨੀ ਹੈ, ਯੁਵਾ ਅਵਸਥਾ ਹੈ। ਫਿਰ जवानी तो पैर खिसकदा है, बुढ़ेपे दे जो है कदम जो है पेंदे ने। इस तरीके नाल चार पड़ावां तो साडा ए जीवन लंघदा है। प्रथम जन्म ए पीरियड ए अवसर 10 महीने दा है। 10 महीने दी लंबी समाधि कहंदे ने, अगर इतनी लंबी समाधि कोई जीवन काल विच प्राप्त कर लवे तो उसने अपने आद नूं लभ लिया, उसने अपना पिछोकड़ लभ लिया। समाधि लगदी है किसी दी 10 मिनट, किसी दी 5 मिनट, किसी अभ्यासी दी 1 घंटा, किसी दी 2 घंटा, कदी कदी लखां दे चों हजारां दे चों एक कद मनुख धार्मिक दुनिया च ऐसा पैदा हो जांदा है जिस दी समाधि कई महीने लगदी है, और जिस दी 9-10 महीने पूरी समाधि लग गई, समझ लो उसने अपना जन्म काल लभ लिया। ते जिसने उस जन्म नूं पकड़ लिया, उस जन्म नूं लभ लिया, फिर ऐसे जन्म विच मृत्यु होंदी नहीं, ते फिर जन्म ते मरण तो रहत हो गया जिहड़ा आम संसार विच चल रहा है। उसनूं ऐसा जन्म लभिया जिहदे विच मृत्यु ही नहीं, उसनूं ऐसी दुनिया लभी जिस विच मौत है ही नहीं। अमृत मृत्यु तो रहत जीवन, उहनूं अमृत लभ पिया। मनुख दे प्राणा विच ए जो आबे हयात दी प्यास है, ए जो अमृत दी प्यास है, दरअसल ए प्यास भी माता दे गर्भ तो चली। क्यों? कि उस जन्म काल विच भी मृत्यु दा भय नहीं सी, मौत दा भय है ही नहीं सी, किसी प्रकार दा कोई भी भय नहीं सी। भय चल पैंदा है जीवन प्राप्त तो, गर्भ तो बाहर आउंदे आए भय चल पैंदा है, बच्चा भयभीत होने लग पैंदा है, डरन लग पैंदा है। तो 10 महीने दी ए लंबी समाधि, 10 महीने दा ए लंबा अनुभव, जीवन भर उसकी चाहत ते तड़प बनाई रखता है। ये गल वखरी है कि जिन्नी चिर तक उस तरह की गर्भ लई अवस्था मनुख संसार विच लभ ना लवे, इसनू समाधि लभनी भी नहीं, उस समाधि मिलनी भी नहीं। उस तरह की गर्भमयी अवस्था नूं लभण लई जे कुछ साधक जंगलां दी तरफ भजे, पहाड़ां दी कंदरां दी तरफ भजे, जमीन विच भौरे दी तरफ जो है भजे, बयाबान उजाड़ अस्थानां दे उत्ते जो है भज पै, एकांत लभण दी कोशिश कीती, एकांत दा ए अनुभव भी माता दे गर्भ ते चलिया, उत्थे भी इक सी, एकांत सी, इक दे नाल जुड़िया सी, खुद भी इक सी, दूजा है ही नहीं सी, तीजा है ही नहीं सी, चौथे दी कोई है ही नहीं सी, भीड़ बिल्कुल नहीं सी। आज भी जे कदी कदी मनुख भीड़ तो बेचैन हो जांदा है, परेशान हो जांदा है, किसे एक पासे चलिए, गोशा तन्हाई दे चलिए, इस भीड़ तो भजिए, इस तरह दा ख्याल जो पैदा हो जांदा है, ये ख्याल भी जन्म काल तो मिले है। पर जैसे जीवन प्राप्त होया, जन्म काल तो बाहर आया, माता दे गर्भ तो बाहर आया, लिव टूट गई, ध्यान टूट गया, समाधि भंग हो गई। गुरु नानक देव जी महाराज जीवन रूपी रात दे इस दूसरे पहर नूं इस ढंग नाल बयान करदे ने, दूजे पहरे रहण के वण जारिया मित्रा, विसर गया ध्यान, हथों हथ नचाइए वण जारिया मित्रा, ज्यों जसोदा घर कान। जिवें जसोदा लाड दे नाल कृष्ण नूं हथां विच नचांदी है, खिलांदी है, पिलांदी है, बगल गेर आउंदी है, दरअसल हर बच्चा मां लई ते कृष्ण है, हर बच्चे लई मां ते जसोदा ही है। बच्चा जो है कैसा भी क्यों नहीं, वो मां लई ते राजा बेटा है। बच्चा चाहे कैसा ही क्यों नहीं, वो मां लई ते कृष्ण है, मां लई ते राम है, मां लई ते अवतार है, मां लई ते भगवान है, मां लई ते सब कुछ है, मां लई ते हुक्मरान है। बच्चा थोड़ा जिहा तोतली जबान नाल बोलना सीख जाए, जो कुछ बोलदा है मां तत्क्षण पूरा कर दी है। इंज जिवें किसी हुक्मरान दी गल सुन के कोई गुलाम हथ जोड़ के खड़ा हो जांदा है ते गल मनन नूं तैयार होंदा है, ਇਸ ਤਰ੍ਹਾਂ ਹੀ ਮਾਂ ਮੰਨਦੀ ਹੈ ਔਰ ਗੱਲ ਮੰਨ ਕੇ ਖੁਸ਼ ਹੁੰਦੀ ਹੈ। ਹਰ ਮਾਂ ਲਈ ਬੱਚਾ ਤੇ ਹੁਕਮਰਾਨ ਹੈ, ਹਰ ਮਾਂ ਲਈ ਬੱਚਾ ਤੇ ਉਸਦਾ ਰਾਜਾ ਬੇਟਾ ਹੈ, ਹਰ ਮਾਂ ਲਈ ਬੱਚਾ ਤੇ ਕ੍ਰਿਸ਼ਨ ਹੈ। ਇਸੇ ਖਿਆਲ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੂਸਰੇ ਪਹਿਰੇ ਵਿੱਚ ਬਿਆਨ ਪੇ ਕਰਦੇ ਨੇ। ਦੂਜੇ ਪਹਿਰੇ ਰਹਿਣ ਕੇ ਵਣ ਜਾ ਰਿਹਾ ਮਿੱਤਰਾ, ਵਿਸਰ ਗਿਆ ਧਿਆਨ, ਧਿਆਨ ਦੇ ਟੁੱਟਦਿਆਂ ਧਾਈਆਂ ਮਾਰ ਕੇ ਰੋਇਆ। ਅਜੋਕੀ ਸਾਇੰਸ ਵੀ ਆਪਣੇ ਢੰਗ ਨਾਲ ਖੋਜ ਕਰ ਰਹੀ ਹੈ ਕਿ ਜੰਮਦਿਆਂ ਹੀ ਬਾਹਰ ਆਉਂਦਿਆਂ ਹੀ ਜੀਵਨ ਦੇ ਪ੍ਰਾਪਤ ਹੁੰਦਿਆਂ ਹੀ ਬੱਚਾ ਰੋਇਆ ਕਿਉਂ ਹੈ, ਕਿਉਂ ਰੋ ਰਿਹਾ ਹੈ? ਭੁੱਖ ਇਸ ਨੂੰ ਅਜੇ ਲੱਗੀ ਨਹੀਂ, ਸਰੀਰ ਵਿੱਚ ਕੋਈ ਰੋਗ ਹੈ ਨਹੀਂ, ਕੋਈ ਦਰਦ ਤੇ ਪੀੜਾ ਵੀ ਨਹੀਂ। ਫਿਰ ਰੋਣ ਦਾ ਕਾਰਨ, ਕਿਉਂਕਿ ਰੋਣ ਦਾ ਕਾਰਨ ਕੇਵਲ ਦੁੱਖ ਹੀ ਹੈ, ਦੁੱਖ ਤੋਂ ਬਿਨਾਂ ਰੋਣਾ ਨਹੀਂ ਆਉਂਦਾ। ਤਮਾਮ ਹੰਝੂ ਦੁੱਖ ਦੀ ਬੁਨਿਆਦ ਤੇ ਖੜੇ ਨੇ। ਜਿਤਨਾ ਵੱਡਾ ਦੁੱਖ, ਜਿਤਨੀ ਵੱਡੀ ਬੁਨਿਆਦ, ਉਤਨਾ ਹੀ ਵੱਡਾ ਹੰਝੂਆਂ ਦਾ ਮਹਿਲ ਖੜਾ ਹੋ ਜਾਂਦਾ ਹੈ। ਜਿਤਨੀਆਂ ਵੱਡੀਆਂ ਦੁੱਖਾਂ ਦੀਆਂ ਜੜ੍ਹਾਂ ਹੰਝੂਆਂ ਦੇ ਪੱਤੇ ਉਤਨੇ ਹੀ ਜ਼ਿਆਦਾ ਹੋ ਜਾਂਦੇ ਨੇ, ਹੰਝੂ ਤੇ ਦੁੱਖ ਤੋਂ ਹੀ ਨਿਕਲਦੇ ਨੇ। ਜਿਤਨਾ ਵੱਡਾ ਦੁੱਖ ਉਤਨੇ ਹੀ ਹੰਝੂ। ਇੱਕ ਆਲਮ ਦਾ ਤੇ ਐਸਾ ਕਹਿਣਾ ਹੈ ਕਿ ਮਨੁੱਖ ਦੀ ਅੱਖਾਂ ਦੇ ਚੋਂ ਅੱਜ ਤੱਕ ਜਿਤਨੇ ਹੰਝੂ ਵਗੇ ਨੇ ਉਤਨਾ ਜਲ ਤੇ ਸ਼ਾਇਦ ਸੱਤ ਸਾਗਰਾਂ ਵਿੱਚ ਵੀ ਨਹੀਂ ਹੈ। ਮਨੁੱਖ ਇਤਨਾ ਰੋਇਆ ਹੈ, ਇਤਨਾ ਰੋਇਆ ਹੈ, ਇਤਨਾ ਰੋਇਆ। ਰੋਣ ਦਾ ਕੋਈ ਕਾਰਨ ਹੋਣਾ ਚਾਹੀਦਾ ਹੈ, ਉਹ ਹੈ ਦੁੱਖ। ਇਸ ਬੱਚੇ ਕੋਲ ਕੀ ਦੁੱਖ ਹੈ, ਕਿਉਂ ਰੋਇਆ, ਕਿਉਂ ਰੋ ਰਿਹਾ? ਇਸ ਨੂੰ ਭਾਈ ਗੁਰਦਾਸ ਜੀ ਨੇ ਤੇ ਫਿਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਢੰਗ ਨਾਲ ਖੋਲਿਆ। ਭਾਈ ਗੁਰਦਾਸ ਜੀ ਕਹਿੰਦੇ ਨੇ, ਰੋਵੇ ਰਤਨ ਗਵਾਏ ਕੇ ਮਾਇਆ ਮੋਹ ਹਨੇਰ ਗੁਬਾਰਾ, ਉਹ ਰੋਵੇ ਦੁੱਖ ਆਪਣਾ ਹਸ ਹਸ ਗਾਵੇ ਸਭ ਪਰਵਾਰਾ। ਇੱਕ ਰਤਨ ਗਵਾ ਗਿਆ, ਇੱਕ ਰਤਨ ਗਵਾਚ ਗਿਆ, ਇੱਕ ਰਤਨ ਕਿਧਰੇ ਖੋ ਗਿਆ ਹੈ? ਬੱਚੇ ਕੋਲ ਕਿਹੜਾ ਰਤਨ ਸੀ? ਧਿਆਨ ਦਾ ਰਤਨ ਸੀ। ਹੁਣ ਜਿਹੜੀ ਜੀਵਨ ਯਾਤਰਾ ਚੱਲੀਏ, ਇਹਦੇ ਚ ਗਿਆਨ ਤੇ ਵਧੇਗਾ, ਧਿਆਨ ਨਹੀਂ ਵਧਣਾ। ਧਿਆਨ ਤੇ ਟੁੱਟ ਗਿਆ, ਹੁਣ ਗਿਆਨ ਵਧਦਾ ਜਾਏਗਾ। ਉਮਰ ਦੇ ਨਾਲ ਨਾਲ ਇਹ ਗਿਆਨੀ ਹੁੰਦਾ ਜਾਏਗਾ, ਧਿਆਨੀ ਨਹੀਂ। ਜਨਮ ਦੇ ਚ ਇਹ ਧਿਆਨੀ ਸੀ, ਜੀਵਨ ਦੇ ਚ ਇਹ ਗਿਆਨੀ ਹੈ। ਧਿਆਨੀ ਨਿਰਮਾਣਤਾ ਦੀ ਮੂਰਤੀ ਆਉਂਦਾ ਹੈ, ਗਿਆਨੀ ਹੰਕਾਰ ਦਾ ਮੁਜਸਮਾ ਆਉਂਦਾ ਹੈ। ਧਿਆਨੀ ਪ੍ਰੇਮ ਦੀ ਮੂਰਤੀ ਆਉਂਦਾ, ਜਦਕਿ ਗਿਆਨੀ ਅਹੰਕਾਰ ਦਾ ਹੀ ਚਿਤਰਨ ਕਰਦਾ ਹੈ। ਧਿਆਨੀ ਇਕਾਗਰ ਆਉਂਦਾ ਹੈ, ਜਦਕਿ ਗਿਆਨੀ ਠਿੰਡਿਆ ਆਉਂਦਾ ਹੈ, ਫੈਲੇ ਆਉਂਦਾ ਹੈ, ਦੂਰ ਦੂਰ ਤੱਕ ਫੈਲੇ ਆਉਂਦਾ ਹੈ। ਸ਼ਾਇਦ ਇਸ ਵਾਸਤੇ ਹੀ ਉਰਦੂ ਦੇ ਇੱਕ ਮਹਾਨ ਸ਼ਾਇਰ ਇਕਬਾਲ ਨੇ ਐਸਾ ਕਹਿ ਦਿੱਤਾ ਹੈ ਕਿ ਫਿਲਸਫੀ ਕੋ ਬਹਿਸ ਮੇ ਖੁਦਾ ਮਿਲਤਾ ਨਹੀਂ, ਡੋਰ ਕੋ ਸੁਲਝਾ ਰਹਾ ਹੈ ਔਰ ਸਿਰਾ ਮਿਲਤਾ ਨਹੀਂ। ਹੁਣ ਤੇ ਗਿਆਨ ਵਧਦਾ ਜਾ ਰਿਹਾ ਹੈ, ਤੋ ਗਿਆਨ ਕਰਕੇ ਵਾਦ ਵਿਵਾਦ ਵਧੇਗਾ। ਜੈਸੇ ਕਿ ਭਗਤ ਕਬੀਰ ਕਹਿੰਦੇ ਨੇ, ਹਰ ਜਸ ਸੁਨੇ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ। ਇਹ ਗਿਆਨੀ ਨਾ ਹੁਣ ਸੁਣੇਗਾ ਨਾ ਗਾਵੇਗਾ, ਬਸ ਬਾਤਨ ਹੀ ਅਸਮਾਨ ਗਿਰਾਵੇ। ਗੱਲਾਂ ਨਾਲ ਹੀ ਇਸਨੇ ਆਸਮਾਨ ਨੂੰ ਢਾਣਾ ਹੈ। ਔਰ ਜੈਸੇ ਜੈਸੇ ਉਮਰ ਵਧੇਗੀ, ਗੱਲਾਂ ਵਧਣਗੀਆਂ। ਅਕਸਰ ਦੇਖਿਆ ਕਿ ਬੁੱਢੇ ਜਿਤਨੇ ਬਾਤੂਨੀ ਹੋ ਜਾਂਦੇ ਨੇ ਉਤਨੇ ਬੱਚੇ ਨਹੀਂ। ਇਹ ਬਾਤੂਨੀ ਹੋਣਾ ਉਮਰ ਦੇ ਨਾਲ ਨਾਲ ਵਧੇਗਾ। ਚਾਰ ਬੁੱਢੇ ਜਿੱਥੇ ਬੈਠੇ ਨੇ ਲਗਾਤਾਰ ਚਾਰ ਚਾਰ ਘੰਟੇ ਬੋਲੀ ਜਾ ਰਹੇ ਨੇ, ਲੇਕਿਨ ਬੋਲਣ ਦਾ ਕੋਈ ਅਰਥ ਨਹੀਂ ਹੈ, ਬਸ ਬੋਲਣ ਲਈ ਹੀ ਬੋਲਣਾ ਹੈ। ਬੋਲਣਾ ਹੀ ਵੱਧਦਾ ਜਾ ਰਿਹਾ ਤੇ ਬੋਲਣਾ ਤੇ ਗਿਆਨ ਤੋਂ ਆਵੇਗਾ। ਮੈਂ ਜ਼ਿਆਦਾ ਜਾਣਦਾ, ਮੈਂ ਬੋਲਦਾ। ਪਹਿਲੇ ਇਹ ਧਿਆਨੀ ਸੀ, ਧਿਆਨੀ ਖਾਮੋਸ਼ ਹੋ ਜਾਂਦਾ ਹੈ, ਗਿਆਨੀ ਬੋਲਦਾ ਹੈ, ਬਹੁਤ ਬੋਲਦਾ ਹੈ, ਬਹੁਤ ਬੋਲਦਾ ਹੈ। ध्यानी दी खामोशी भी जो संदेश ते उपदेश दे जांदी है, ज्ञानी दे शब्द भी उतना संदेश ते उपदेश नहीं देंदे। ध्यानी दा मौन भी जो आनंद दी वर्षा कर जांदा है, ज्ञानी दी धुआंधार तकरीर भी झोली विच कुछ नहीं पांदी। जीवन ते ज्ञानी है, ज्ञानियां नाल संसार भर गया, जगत भर गया। बड़ा बोल बड़ा बोल, चार बंदे जिथे खड़े ने धुआंधार बोलना चल रहा है, धुआंधार गलबात चल रही है, बिना रुके ही गलबात चल रही है, पर बिना रुके ही एक लंबा मौन माता दे गर्भ दे चल रहा है। शायद बाद विच कुछ एक लोगों नू जो ख्याल आया मौन धारण करिए, ये भी ख्याल उत्थों दा ही मिले आया है। ये संस्कार भी माता दे गर्भ तो मिले, मौनी सी उत्थे, ध्यानी सी उत्थे। ये सारे संस्कार जो माता दे गर्भ विच मिले, जीवन भर ये उसकी तलाश करता रहा, मैं मौन हो जावा, मैं एकांत दे चला जावा, मैं गुफा दे चला जावा, मैं खामोश हो जावा। ये सारी अवस्था गर्भकाल विच सुते सिद्ध इसनु प्राप्त सी, ऐसा मौन जिस विच निरोल अमृत रस्ती परमात्मा दी विचार बह रही सी, ऐसी एकाग्रता जिस विच निरोल ईश्वर ही ईश्वर सी, परमात्मा ही परमात्मा, ऐसी समाधि सी जिस विच कोई समस्या नहीं सी, जिंदगी दी कोई समस्या नहीं, ना खान दी ना पीण दी ना जीण दी ना श्वास लेण दी। मां श्वास ले रही है, ये श्वास ले रहे है, मां खा रही है, ये खा रहे है, मां पी रही है, ये पी रहे है। पीण लई भी यतन नहीं, खाण लई भी यतन नहीं। अक्सर बहुती चिंता ते मनुख नूं रिजक दी हुंदी है, रिजक भी सुते सिद्ध गर्भकाल विच बच्चे नूं मिल रहा है। जद भी कोई समाधि लीन संत हो जांदा है, उन्हों भी रिजक प्राकृतिक रूप विच मिलदा है। अगर वो समाधि 10 महीने दी लंबी हो जाए, उन्हों रिजक परमात्मा देंदा है, इस तरह देंदा है जिस तरह गर्भकाल विच बच्चे नूं देंदा है। बच्चे नूं खाना नहीं पैंदा, बच्चे नूं पीना नहीं पैंदा, बच्चे नूं श्वास भी लेने नहीं पैंदे। कई दफा समाधि लीन पुरुषां दे श्वास भी रुक जांदे ने, फिर भी वो जिंदा हुंदे ने। हुण श्वास लेने की लोड़ नहीं, खाण की भी लोड़ नहीं, पीण की भी लोड़ नहीं, सब कुछ परमात्मामयी हो गया, सब कुछ ईश्वरमयी हो गया। तो एकांत मौन रस खेड़ा ये सब कुछ जो है प्राप्त है। मूल चिंता जिहड़ी रोजी दी है रिजक दी है, ये तो बिल्कुल ही नहीं। साहिब गुरु अर्जन देव जी महाराज दा फरमान आप कहंदे ने, प्रथमे माखन पाछे दूध, मैलू कीनो साबन सूत। प्रथम माता दे अस्तन ने दूध बाद देच है, पहले अस्तना देच दूध नहीं है, क्योंकि कोई दूध पीण वाला ही नहीं है, प्रकृति ने नहीं दिता। अस्तन बना देते, सोने बना देते पर खाली ने, भांडा बना देता है पर भांडे विच अजे प्रभु ने कुछ पाया नहीं। क्यों? कि अजे कोई पीण वाला ही नहीं आया। जैसे पीण वाला गर्भ तो बाहर आउंदा है, भांडे लबालब भर जाते हैं। कितनी वड्डी दया उसकी, कितनी वड्डी उसकी रहमत, कितनी वड्डी उसकी बख्शिश। इस वास्ते गुरु नानक देव जी महाराज कहंदे ने कि पहले देते रिजक संभाहा, पाछे दे जंत उपाहा। जंतु बाद विच पैदा हुंदा है, रिजक पहले पैदा हुंदा है। इसे नूं शेख सादी साहब ने कहा, गमे रोजी मकर मजन और आ के दफ्तर रा, के पेशे अस्ते फल ए जद कल पुनद पछताने मादर रा। भूल के भी कदी रिजक दी चिंता ना करी, देखते सही बच्चे दा जन्म बाद विच होया है, मां दे अस्तना विच दुध पहले बन गया है। ईरान दा ए सम्राट संत कितनी खूबी दे नाल, कितने सोने शब्दां दे नाल जगत नूं जो है समझा रहे है। दूसरा पैरा, ध्यान टुट गया है, जन्म जीवन विच बदल गया है, जन्म जीवन दे प्रवाह विच चल पे है, प्रवाहित हो गया है। पहले ठहरे होया सी हुण प्रवाहित हो गया है, पहले रुकया होया सी हुण चल पे है, पहले समाधि लीन सी हुण समस्या लीन हो गया है, ਹੁਣ ਸਮੱਸਿਆਵਾਂ ਵਿੱਚ ਗਿਰ ਗਿਆ। ਜੈਸੇ ਸਮੱਸਿਆਵਾਂ ਵਿੱਚ ਗਿਰਿਆ ਰੋਇਆ, ਔਰ ਇਹ ਸਮੱਸਿਆ ਉਦੋਂ ਹੀ ਪੈਦਾ ਹੋ ਜਾਂਦੀ ਹੈ ਜਦੋਂ ਇਹ ਗਰਭ ਤੋਂ ਬਾਹਰ ਆਉਂਦਾ ਹੈ। ਗਰਭ ਤੋਂ ਬਾਹਰ ਆਉਣਾ ਹੀ ਸਮੱਸਿਆਵਾਂ ਦਾ ਜਨਮ ਹੋਣਾ ਹੈ। ਇੰਝ ਨਹੀਂ ਕਹਿਣਾ ਚਾਹੀਦਾ ਕਿ ਬੱਚੇ ਦਾ ਜਨਮ ਹੋਇਆ ਸਮੱਸਿਆਵਾਂ ਦਾ ਜਨਮ ਹੋਇਆ। ਇੰਝ ਨਹੀਂ ਕਹਿਣਾ ਚਾਹੀਦਾ ਬੱਚਾ ਜੰਮਿਆ ਕੁਛ ਦੁੱਖ ਜੰਮਣਾ ਹੈ, ਵਿਪਤਾ ਜੰਮੀ ਹੈ, ਕਲੇਸ਼ ਜੰਮਿਆ। ਕਿਉਂ? ਬੱਚਾ ਤੇ ਰੋ ਪਿਆ, ਰੋਣਾ ਤੇ ਦੁੱਖ ਤੋਂ ਆਉਂਦਾ ਹੈ, ਰੋਣਾ ਤੇ ਕਲੇਸ਼ ਤੋਂ ਆਉਂਦਾ ਹੈ। ਤੋ ਇੱਕ ਰਤਨ ਗਵਾ ਚ ਗਿਆ ਇਸਦੇ ਕੋਲੋਂ, ਉਹ ਸੀ ਧਿਆਨ। ਤੇ ਮਾਤਾ ਦੇ ਗਰਭ ਵਿੱਚ ਬੱਚਾ ਧਿਆਨੀ ਹੈ, ਜਦਕਿ ਬਾਅਦ ਵਿੱਚ ਸਾਰਾ ਜੀਵਨ ਭਰ ਇਹ ਗਿਆਨੀ ਬਣਨ ਦੀ ਕੋਸ਼ਿਸ਼ ਕਰੇਗਾ, ਧਿਆਨੀ ਬਣਨ ਦੀ ਨਹੀਂ। ਜਨਮ ਵਿੱਚ ਧਿਆਨ ਹੈ, ਜੀਵਨ ਵਿੱਚ ਗਿਆਨ ਹੈ। ਗਿਆਨੀ ਦਾ ਮਨ ਖਿੰਡਿਆ ਹੋਵੇਗਾ, ਧਿਆਨੀ ਦਾ ਮਨ ਜੁੜਿਆ ਹੋਵੇਗਾ। ਗਿਆਨੀ ਚਲਾਕ ਹੋਵੇਗਾ, ਧਿਆਨੀ ਭੋਲਾ ਹੋਵੇਗਾ। ਗਿਆਨੀ ਦੂਸਰਿਆਂ ਨੂੰ ਧੋਖਾ ਦੇ ਸਕਦਾ ਹੈ, ਧਿਆਨੀ ਦੂਸਰਿਆਂ ਕੋਲ ਧੋਖਾ ਖਾ ਸਕਦਾ ਹੈ। ਇਤਨਾ ਅੰਤਰ ਹੈ, ਇਤਨਾ ਅੰਤਰ ਹੈ ਜ਼ਮੀਨ ਆਸਮਾਨ ਦਾ। ਕੋਈ ਧੋਖਾ ਖਾ ਕੇ ਖੁਸ਼ ਹੁੰਦਾ ਹੈ, ਕੋਈ ਧੋਖਾ ਦੇ ਕੇ ਖੁਸ਼ ਹੁੰਦਾ ਹੈ। ਜੋ ਧੋਖਾ ਦੇ ਕੇ ਖੁਸ਼ ਹੋਵੇ ਉਹ ਤੇ ਗਿਆਨੀ ਹੈ, ਤੇ ਜੋ ਧੋਖਾ ਖਾ ਕੇ ਵੀ ਪ੍ਰਸੰਨ ਹੋਵੇ ਉਹ ਤੇ ਧਿਆਨੀ ਹੈ। ਜੀਵਨ ਭਰ ਅਗਰ ਮਨੁੱਖ ਕੁਝ ਤਲਾਸ਼ ਵੀ ਕਰ ਰਿਹਾ ਹੈ ਤਾਂ ਧਾਰਮਿਕ ਲੋਕ ਕਹਿੰਦੇ ਨੇ ਧਿਆਨ ਦੀ ਤਲਾਸ਼ ਕਰ ਰਿਹਾ। ਇਸ ਵਾਸਤੇ ਕੋਈ ਮੰਦਿਰ ਜਾ ਰਿਹਾ, ਕੋਈ ਗੁਰਦੁਆਰੇ ਜਾ ਰਿਹਾ, ਕਿਸ ਲਈ ਜਾ ਰਿਹਾ? ਧਿਆਨ ਸਾਧਨਾ ਕਰਨ ਲਈ ਜਾ ਰਿਹਾ, ਔਰ ਕੀ ਹੈ? ਧਿਆਨੀ ਬਣਨ ਲਈ ਜਾ ਰਿਹਾ। ਗਿਆਨੀ ਤੇ ਹੈ, ਵਿਦਿਆਲੇ ਗਿਆਨੀ ਬਣਾ ਰਹੇ ਨੇ, ਸਕੂਲ ਗਿਆਨੀ ਬਣਾ ਰਹੇ ਨੇ, ਬੜੇ ਬੜੇ ਕਾਲਜ ਮਨੁੱਖ ਨੂੰ ਗਿਆਨੀ ਬਣਾ ਰਹੇ ਨੇ। ਗਿਆਨ ਦੀ ਵਰਸ਼ਾ ਤੇ ਚਾਰੋਂ ਪਾਸੇ ਹੋ ਰਹੀ ਹੈ, ਕਦਮ ਕਦਮ ਉੱਤੇ ਸਕੂਲ ਤੇ ਕਾਲਜ, ਕਦਮ ਕਦਮ ਦੇ ਉੱਤੇ ਗਿਆਨੀਆਂ ਦੀ ਭੀੜ। ਗਿਆਨ ਸਿਰ ਦਾ ਬੋਝ ਬਣ ਕੇ ਰਹਿ ਗਿਆ, ਗਿਆਨ ਭਾਰ ਬਣ ਕੇ ਰਹਿ ਗਿਆ। ਜਾਣਦੇ ਬਹੁਤ ਕੁਛ ਹਾਂ, ਜਿਸ ਦੇ ਸੰਬੰਧ ਵਿੱਚ ਜਾਣਦੇ ਹਾਂ ਉਹਦੀ ਪ੍ਰਾਪਤੀ ਕੋਈ ਨਹੀਂ, ਉਹ ਕੋਲ ਨਹੀਂ ਹੈ। ਬਹੁਤ ਕੁਝ ਜਾਣ ਲਿਆ, ਬਹੁਤ ਕੁਝ ਜਾਣ ਲਿਆ। ਗਿਆਨ ਬੋਝ ਬਣ ਗਿਆ, ਗਿਆਨ ਤਣਾਅ ਬਣ ਗਿਆ। ਔਰ ਇਹ ਸਦੀ, ਇਹ 20ਵੀਂ ਸਦੀ ਜੇ ਜ਼ਿਆਦਾ ਤਣਾਅ ਗ੍ਰਸਤ ਹੈ ਤਾਂ ਇਸਦਾ ਇਹੀ ਮਤਲਬ ਹੈ ਕਿ ਬਾਕੀ ਤਮਾਮ ਸਦੀਆਂ ਨਾਲੋਂ ਇਹ ਜ਼ਿਆਦਾ ਗਿਆਨੀ ਸਦੀ ਹੈ। ਗਿਆਨ ਜ਼ਿਆਦਾ ਹੈ, ਗਿਆਨ ਚਰਮ ਸੀਮਾ ਤੇ ਪਹੁੰਚ ਗਿਆ। ਤਾਂ ਫਿਰ ਕੁਦਰਤੀ ਗੱਲ ਹੈ, ਦੁੱਖ ਵੀ ਚਰਮ ਸੀਮਾ ਤੇ ਪਹੁੰਚਣਾ ਸੀ। ਗਿਆਨ ਕਰਕੇ ਮਨ ਦੀ ਚੰਚਲਤਾ ਵਧੀ, ਗਿਆਨ ਕਰਕੇ ਮਨ ਦਾ ਜੋ ਹੈ ਖਿੰਡਾਓ ਹੋਇਆ। ਗਿਆਨ ਸੀ ਧਿਆਨ ਦੀ ਪ੍ਰਾਪਤੀ ਲਈ, ਲੇਕਿਨ ਗਿਆਨ ਵਰਤਿਆ ਗਿਆ ਫੈਲਾਓ ਲਈ। ਤੋ ਬਾਹਰ ਤੇ ਬਹੁਤ ਕੁਝ ਪਸਰ ਗਿਆ, ਫੈਲ ਗਿਆ, ਬਹੁਤ ਕੁਝ ਪ੍ਰਾਪਤ ਵੀ ਹੋ ਗਿਆ। ਖੋ ਗਿਆ ਤੋ ਧਿਆਨ ਖੋਇਆ, ਔਰ ਇੱਕ ਦਫਾ ਜਦ ਖੋਇਆ ਤੋ ਜੀਵਨ ਭਰ ਝੋਲੀ ਵਿੱਚ ਪਿਆ ਹੀ ਨਹੀਂ। ਇਧਰ ਇਹ ਗਰਭ ਤੋਂ ਬਾਹਰ ਆਇਆ, ਇਧਰ ਧਿਆਨ ਦੀ ਡੋਰੀ ਟੁੱਟ ਗਈ, ਵਿਸਰ ਗਿਆ ਸਭ ਧਿਆਨ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਧਿਆਨ ਤੇ ਭੁੱਲ ਗਿਆ, ਧਿਆਨ ਤੇ ਟੁੱਟ ਗਿਆ। ਇਹ ਰਤਨ ਸੀ, ਰੋਗ ਹੈ ਰਤਨ ਗਵਾਏ ਕੇ, ਮਾਇਆ ਮੋਹ ਹਨੇਰ ਗੁਵਾਰਾ, ਉਹ ਰੋਵੇ ਦੁੱਖ ਆਪਣਾ, ਹੱਸ ਹੱਸ ਗਾਵੇ ਸਭ ਪਰਿਵਾਰਾ। ਭਾਈ ਗੁਰਦਾਸ ਜੀ ਗਰਭ ਕਾਲ ਦੇ ਉਸ ਧਿਆਨਮਈ ਅਵਸਥਾ ਨੂੰ ਕਹਿੰਦੇ ਨੇ, ਉਹ ਤੇ ਇੱਕ ਰਤਨ ਸੀ ਇਸਦੇ ਕੋਲ ਜੋ ਜਾਂਦਾ ਰਿਹਾ। ਇਸ ਵਾਸਤੇ ਸਾਹਿਬਾਂ ਦੀ ਬਾਣੀ ਕਹਿੰਦੀ ਹੈ, ਐਸਾ ਨਾਮ ਰਤਨ ਨਿਰਮੋਲਕ ਪੁੰਨ ਪਦਾਰਥ ਪਾਇਆ, ਭਗਤ ਉਸੇ ਹੀ ਰਤਨ ਨੂੰ ਪ੍ਰਾਪਤ ਕਰ ਲੈਂਦੇ ਨੇ। ਭਗਤਾਂ ਦੇ ਅੰਦਰ ਉਸੇ ਹੀ ਰਤਨ ਦੀ ਜੋ ਹੈ ਚਾਹਤ ਹੈ। ਔਰ ਜੈਸੇ ਉਸ ਬੱਚੇ ਕੋਲ ਇਹ ਰਤਨ ਛੁਪੇ ਆਉਂਦਾ ਹੈ, ਗੁਜੇ ਰੂਪ ਵਿੱਚ ਆਉਂਦਾ ਹੈ, ਆਮ ਬੈਰੂਨੀ ਦੁਨੀਆਂ ਨੂੰ ਜੋ ਹੈ ਨਹੀਂ ਪਤਾ ਆਉਂਦਾ, ਭਗਤ ਵੀ ਇਸ ਰਤਨ ਨੂੰ ਹਮੇਸ਼ਾ ਛੁਪਾ ਕੇ ਰੱਖਣ ਦੀ ਕੋਸ਼ਿਸ਼ ਕਰਦੇ ਨੇ। ਆਪ ਕਹਿੰਦੇ ਨੇ, ਅਨਿਕ ਜਤਨ ਕਰ ਹਿਰਦੇ ਰੱਖਿਆ, ਰਤਨ ਨ ਛਪੇ ਛਪਾਇਆ। ਇਹ ਗੱਲ ਵੱਖਰੀ ਹੈ ਕਿ ਜਦ ਗਰਭ ਕਾਲ ਤੋਂ ਬਾਹਰ ਆ ਕੇ ਉਸ ਧਿਆਨਮਈ ਰਤਨ ਦੀ ਪ੍ਰਾਪਤੀ ਹੁੰਦੀ ਹੈ ਤਾਂ ਫਿਰ ਧਿਆਨੀ ਛੁਪਿਆ ਨਹੀਂ ਰਹਿ ਜਾਂਦਾ। ਇਹ ਠੀਕ ਹੈ ਕਿ ਮਾਤਾ ਦਾ ਗਰਭ ਉਧਰ ਦੱਸ ਦਿੰਦਾ ਹੈ ਕਿ ਇਸ ਵਿੱਚ ਕੋਈ ਜੀਵਨ ਪਲ ਰਿਹਾ ਹੈ, ਕੋਈ ਜੀਵਨ ਹੈ। ਇਹ ਗੱਲ ਵੱਖਰੀ ਹੈ, ਸਮਾਧੀ ਲੀਨ ਹੈ, ਇਕਾਗਰ ਹੈ। ਧਿਆਨੀ ਨੂੰ ਵੇਖ ਕੇ ਵੀ ਪਤਾ ਚੱਲ ਜਾਂਦਾ ਹੈ, ਇਹ ਤੇ ਜਾਪਦਾ ਹੈ ਪਰਮਾਤਮਾ ਦੇ ਗਰਭ ਦੇ ਚਲਾ ਗਿਆ, ਇਹ ਤੇ ਈਸ਼ਵਰ ਦੇ ਗਰਭ ਦੇ ਚਲਾ ਗਿਆ, ਇਹ ਤੇ ਪਰਮ ਚੇਤਨਾ ਦੇ ਗਰਭ ਦੇ ਚਲਾ ਗਿਆ। ਜੋ ਮਾਤਾ ਦੇ ਗਰਭ ਵਿੱਚ ਬੱਚਾ ਹੈ, ਸਾਰੀ ਜ਼ਿੰਮੇਵਾਰੀ ਮਾਂ ਦੀ, जो परम चेतना दे गर्भ दे चला जांदा है, सारी जिम्मेवारी परम चेतना दी, परमात्मा दी, ईश्वर दी, निरोल ईश्वर दी। इस वास्ते अगर अनुभव ये आख रहा है कि सारी दुनिया दे धार्मिक स्थान परम चेतना दे गर्भ दी तलाश करन लई एक सहायता कर देने, मदद कर देने, ते धर्म मंदिरां दी तरफ भजे जांदे मनुख गर्भ दी तलाश कर रहे ने। फर्क सिर्फ इतना है कि पहले जब इसके कोल सूक्ष्म शरीर सी तो इसने माता दे गर्भ दी तलाश की थी सी, हुण इसके कोल अस्थूल शरीर है तो इसने परमात्मा दे गर्भ दी तलाश की थी, ईश्वर दे गर्भ दी तलाश की थी। बकायदा मंदिर दे जिहड़ी गुफा हुंदी उहनूं ते कहिंदे गर्भ ने, मंदिर दा एक गर्भ है और उसकी परिक्रमा की जाती है। गर्भ की परिक्रमा क्यों कि गर्भ दे अंदर देवता है। जद भी कोई परमात्मा का गर्भ प्राप्त कर लेता है वह तो देवता हो जाता है, ऐसा देवता हो जाता है जैसे कि सूक्ष्म शरीर माता के गर्भ में प्रवेश कर गया, वह देवता ही है। और एक ऐसी प्रथा भी साढ़े देश में लंघी है कि जब कोई औरत गर्भवती हो जाती सी तो उसकी पूजा होती, परिवार के सारे सदस्य उसकी परिक्रमा करके पूजन करते सन। क्यों कि ए अज देवल बन गई है, कोई देवता समाधि लीन बैठा है इसके अंदर। अगर मंदिरों की पूजा है तो मैं इसलिए कि परम चेतना दा एक गर्भ दा साकार स्वरूप ने जिथे बैठिया बैठिया कोई समाधि लीन हो जाए तो परमात्मा दे गर्भ विच बकायदा स्थित हो जाता है, टिक जाता है और हूबहू इस तरह टिक जाता है जैसे कि माता दे गर्भ विच बच्चा। तो जिवें सूक्ष्म शरीर मां दा गर्भ लभदा है, ये अस्थूल शरीर परमात्मा दा गर्भ लभदे ने, ईश्वर दा गर्भ लभदे ने और सारी जिंदगी भर उसे गर्भ दी जो है तलाश आउंदी है। गर्भ तो बाहर आंदे आ ये जो बच्चा रोया है बस उस ध्यान दे टुटन करके जो है रोया है, लिव छुटकी लगी तृष्णा माया अमर वरताया, दूजे तेरे रहन के वन जारिया मित्रा, विसर गया सब ध्यान हथों हथ नचाइए वन जारिया मित्रा, ज्यों जसोदा घर काम हथों हथ नचाइए प्राणी, मात कहे सुत मेरा चेत अचेत मूड मन मेरे, अंत नहीं कि तेरा जिन रच रचया तिसे न जाने, मन भीतर धर ध्यान जियो कहो नानक प्राणी, दूजे पैरे विसर गया ध्यान जियो। जीवन रूपी रात दा दूजा पैर ए बचपना ध्यान जांदा रहा, ध्यान टूट गया। प्रथम रोया क्यों सी ए भी भूल गया क्योंकि रोने होर बहुत पैदा हो गए और अनंत खिडौणियां दे रोणियां दे तरह तरह के पदार्थों के रोणिया ईश्वरमई और ध्यानमई रोना दब के रह गया। जब कभी किसी की सुरत शब्द नाल जुड़ती है तो जब रो उठता है तो यह उही रोना आता है जिहड़ा प्रथम ये रोया सी जब माता दे गर्भ तो बाहर आया सी। ये रोना जिसने भी नसीब हो जाए समझ लो उसने परमात्मा का गर्भ नसीब कर लिया, उन्हें प्राप्त हो गया। और रह न सका बिन देखे प्रीतमा, मैं नीर वहे वह चले जियो। ये अवस्था जिसन प्राप्त हो जाए समझ लो उसने वो प्रथम रोना लभ लिया है, जिसन प्रथम रोना लभ पिया है वह प्रथम आनंद भी लभ लेगा जिहड़ा उसन माता दे गर्भ विच प्राप्त सी। तीसरे चौथे पैर विच इस प्राणी ने इस जीव यात्री ने किस तरीके नाल अपनी तर्ज जिंदगी बतीत की थी, साहिब श्री गुरु नानक देव जी महाराज अगे इंज वर्णन कर दे।
पैरे रहन के वन जा रहा मित्रा, धन जो बंस्यों चेते हर का नाम चेते वन जा रहा मित्रा, बद्धा छुटे जिते हर का नाम न चेते प्राणी, विकल भया संग माया धन स्यों रत्ता जो बन मत्ता, पहला जन्म गवाया धर्म से पीवा पार न की तो कर्म न की तो मित, कहो नानक प्राणी तीजे पैरे धन जो बंस्यों चिते। जिंदगी दी रात दा तीजा पैर युवा अवस्था जवानी, ये उम्र हड़ है, ਇਸਨੂੰ ਥੰਮਣਾ ਬਹੁਤ ਕਠਿਨ ਹੈ। ਵਾਸ਼ਨਾ ਦਾ ਹੜ, ਕਾਮਨਾਵਾਂ ਦਾ ਹੜ, ਚਿੰਤਾਵਾਂ ਦਾ ਹੜ, ਉਮੰਗ ਤੇ ਤਰੰਗਾਂ ਦਾ ਹੜ, ਔਰ ਇਸ ਹੜ ਦੇ ਪਤਾ ਨਹੀਂ ਕਿਤਨੇ ਦੈਵੀ ਗੁਣ ਬਹਿ ਜਾਂਦੇ ਨੇ, ਰੁੜ ਜਾਂਦੇ ਨੇ। ਬੜੇ ਬੜੇ ਦਰਖਤ ਇਸ ਹੜ ਦੀ ਚਪੇਟ ਵਿੱਚ ਆ ਜਾਂਦੇ ਨੇ, ਜਿਨ੍ਹਾਂ ਨੇ ਬੜੀਆਂ ਬੜੀਆਂ ਡਿਗਰੀਆਂ ਲਈਆਂ ਹੁੰਦੀਆਂ ਨੇ, ਜਿਨ੍ਹਾਂ ਕੋਲ ਬੜੀਆਂ ਬੜੀਆਂ ਸੰਦਾਂ ਹੁੰਦੀਆਂ ਨੇ, ਜਿਨ੍ਹਾਂ ਨੇ ਜ਼ਿੰਦਗੀ ਦੇ ਹਰ ਪਹਿਲੂ ਦਾ ਗਿਆਨ ਹਾਸਲ ਕੀਤਾ ਹੁੰਦਾ ਹੈ। ਪਰ ਇਹ ਜ਼ਿੰਦਗੀ, ਇਹ ਉਮਰ ਇੱਕ ਹੜ ਹੈ। ਗਿਆਨ ਬਹਿ ਜਾਂਦਾ ਹੈ, ਧਿਆਨ ਬਹਿ ਜਾਂਦਾ ਹੈ, ਸੂਝ ਸਮਝ ਬਹਿ ਜਾਂਦੀ ਹੈ, ਲੋਕ ਲੱਜਾ ਬਹਿ ਜਾਂਦੀ ਹੈ, ਔਰ ਇਸ ਆਯੂ ਦੇ ਵਿੱਚ, ਇਸ ਉਮਰ ਵਿੱਚ ਮਨੁੱਖ ਦੇ ਕੋਲ ਐਸੇ ਐਸੇ ਕਰਤੱਬ ਹੁੰਦੇ ਨੇ ਜੋ ਬਾਅਦ ਵਿੱਚ ਸਿਵਾਏ ਪਸ਼ਚਾਤਾਪ ਤੋਂ ਕਿਸੇ ਹੋਰ ਚੀਜ਼ ਨੂੰ ਜਨਮ ਨਹੀਂ ਦਿੰਦੇ। ਉਂਝ ਤੇ ਇਹ ਉਮਰ ਅਨੰਤ ਕਾਮਨਾਵਾਂ ਦਾ ਹੜ ਹੈ, ਲੇਕਿਨ ਪ੍ਰਬਲ ਜਿਹੜੀ ਵਾਸ਼ਨਾ ਹੈ ਉਹ ਧਨ ਦੀ ਹੈ ਤੇ ਜੋਗਨ ਦੀ ਹੈ। ਹਰ ਵਕਤ ਧਨ ਦਾ ਚਿੰਤਨ, ਹਰ ਵਕਤ ਜੋਬਨ ਦਾ ਚਿੰਤਨ, ਜੋਬਨ ਦੇ ਚਿੰਤਨ ਤੋਂ ਵਿਹਲੇ ਹੋਏ, ਧਨ ਦਾ ਚਿੰਤਨ, ਧਨ ਦੇ ਚਿੰਤਨ ਤੋਂ ਵਿਹਲੇ ਹੋਏ, ਜੋਬਨ ਦਾ ਚਿੰਤਨ। ਜਿਵੇਂ ਘੜੀ ਦਾ ਪੈਂਡਲੂਮ ਕਦੀ ਸੱਜੇ ਕਦੀ ਖੱਬੇ ਇਸ ਤਰ੍ਹਾਂ ਹੀ ਘੁੰਮਦਾ ਰਹਿੰਦਾ ਹੈ, ਹੂ ਬਹੁ ਮਨ ਵਿੱਚ ਕਦੀ ਧਨ ਦੀ ਚਾਹਤ, ਕਦੀ ਰੂਪ ਦੀ ਚਾਹਤ, ਔਰ ਇਹ ਪ੍ਰਬਲ ਚਾਹਤ ਕਈ ਦਫ਼ਾ ਚੋਰ ਬਣਨ ਤੇ ਮਜਬੂਰ ਕਰਦੀ ਹੈ ਧਨ ਦੀ। ਰੂਪ ਦੀ ਪ੍ਰਬਲ ਚਾਹਤ ਕਈ ਦਫ਼ਾ ਦੁਰਾਚਾਰੀ ਬਣਾ ਦਿੰਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਇਹ ਉਮਰ ਐਸੀ ਹੈ ਕਿ ਚਿੰਤਨ ਅੱਠੇ ਪੈਰ ਧਨ ਤੇ ਜੋਬਨ ਦਾ ਚੱਲਦਾ ਹੈ। ਅਕਸਰ ਮਨੋਵਿਗਿਆਨੀ ਕਹਿੰਦੇ ਨੇ ਅਗਰ ਇਸ ਆਯੂ ਦੇ ਵਿੱਚ ਧਨ ਤੇ ਰੂਪ ਦਾ ਚਿੰਤਨ ਨਾ ਚੱਲੇ, ਬਹੁਤੀ ਪਕੜ ਨਾ ਹੋਵੇ, ਤਾਂ ਫਿਰ ਉਸਦੀ ਜਵਾਨੀ ਤੇ ਵੀ ਸ਼ੱਕ ਕੀਤਾ ਜਾ ਸਕਦਾ ਹੈ, ਉਸਦੀ ਇਸ ਆਯੂ ਤੇ ਵੀ ਸ਼ੱਕ ਕੀਤਾ ਜਾ ਸਕਦਾ ਹੈ ਇਹ ਜਵਾਨ ਹੋਇਆ ਹੈ ਕਿ ਨਹੀਂ। ਹੜ ਕਿਤਨਾ ਵੀ ਹੋਵੇ ਪਰ ਦਰਿਆ ਦੇ ਬਨੇਰਿਆਂ ਦੀ ਮਰਿਆਦਾ ਵਿੱਚ ਚੱਲੇ ਤਾਂ ਉਹ ਹਾਨੀਕਾਰਕ ਨਹੀਂ ਹੁੰਦਾ, ਪਰ ਬਨੇਰੇ ਹੀ ਟੁੱਟ ਜਾਣ ਫਿਰ ਹਾਨੀਕਾਰਕ ਹੁੰਦਾ ਹੈ, ਫਿਰ ਤਬਾਹੀਆਂ ਤੇ ਬਰਬਾਦੀਆਂ ਨੂੰ ਜਨਮ ਦਿੰਦਾ ਹੈ। ਜਵਾਨੀ ਦਾ ਹੜ ਦੇਖਣ ਵਿੱਚ ਆਇਆ ਕਈ ਦਫ਼ਾ ਕਾਨੂੰਨ ਦਾ ਬਨੇਰਾ ਵੀ ਤੋੜ ਦਿੰਦਾ ਹੈ, ਔਰ ਕਈ ਦਫ਼ਾ ਧਰਮ ਤੇ ਸਮਾਜ ਦਾ ਬਨੇਰਾ ਵੀ ਤੋੜ ਦਿੰਦਾ ਹੈ, ਔਰ ਆਪ ਮੁਹਾਂਦਰੇ ਉਹ ਭਟਕਦਾ ਹੈ ਜਿਸ ਨਾਲ ਸਵੈਮ ਤਬਾਹ ਹੁੰਦਾ ਹੈ ਤੇ ਬਾਕੀਆਂ ਨੂੰ ਤਬਾਹੀ ਦੇ ਕਗਾਰ ਦੇ ਜੋ ਹੈ ਲੈ ਜਾਂਦਾ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਇਹ ਉਮਰ ਧਨ ਤੇ ਜੋਬਨ ਦੇ ਚਿੰਤਨ ਕਰਨ ਦੀ ਉਮਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹ ਫੈਸਲਾ ਹੈ ਕਿ ਪਰ ਧਨ ਪਰ ਦਾਰਾ ਪਰ ਹਰੀ ਤਾਂ ਕੇ ਨਿਕਟ ਬਸੇ ਨਰ ਹਰੀ। ਇਸ ਉਮਰ ਦੀ ਜਿਹੜੀ ਸਾਧਨਾ ਹੈ ਧਰਮ ਦੀ, ਉਹ ਮਹਿਜ ਮਨੁੱਖ ਦੀ ਕਾਮਨਾਵਾਂ ਨੂੰ ਸੀਮਤ ਕਰਦੀ ਹੈ, ਇਸ ਉਮਰ ਦੀ ਕਾਮਨਾਵਾਂ ਨੂੰ। ਔਰ ਚਾਹੀਦਾ ਜੈਸੇ ਇੱਕ ਬੱਚਾ ਭਜਨ ਕਰੇ, ਨਾਮ ਜਪੇ, ਤਾਂ ਉਸਦਾ ਜਿਹੜਾ ਅਚੇਤਪਣਾ ਹੈ ਸੁਚੇਤਪਣੇ ਵਿੱਚ ਬਦਲ ਜਾਂਦਾ ਹੈ, ਉੱਥੇ ਜਵਾਨ ਦੀ ਜਿਹੜੀਆਂ ਇਹ ਅਸੀਮ ਕਾਮਨਾਵਾਂ ਨੇ ਸੀਮਾ ਵਿੱਚ ਹੋ ਜਾਂਦੀਆਂ ਨੇ, ਸੀਮਤ ਦਾਇਰੇ ਦੇ ਜੋ ਹੈ ਵਗਦੀਆਂ ਨੇ। ਇਸ ਵਾਸਤੇ ਧਰਮ ਦੀ ਹਰ ਆਯੂ ਵਿੱਚ ਲੋੜ ਹੈ, ਚਾਹੇ ਉਹ ਬਚਪਨ ਹੈ, ਚਾਹੇ ਜਵਾਨੀ ਹੈ ਤੇ ਚਾਹੇ ਬਿਰਧਾਵਸਥਾ ਹੈ। ਜੀਵ ਦੀ ਇਹ ਜਿਹੜੀ ਯਾਤਰਾ ਜਨਮ ਕਾਲ ਤੋਂ ਆਰੰਭ ਹੋਈ, ਮਾਤਾ ਦੇ ਗਰਭ ਤੋਂ ਆਰੰਭ ਹੋਈ, ਫਿਰ ਬਚਪਨ ਦੇ ਦੌਰ ਵਿੱਚ ਉਹ ਲੰਘੀ ਖਿਡੌਣਿਆਂ ਦੀ ਖੇਡ ਵਿੱਚ, ਮਾਂ ਦੀ ਮਮਤਾ ਵਿੱਚ, ਤੇ ਪਹੁੰਚੀ ਇਸ ਤੀਸਰੇ ਪੜਾਅ ਤੇ। ਇੱਥੇ ਧਨ ਦੀ ਬੜੀ ਪ੍ਰਬਲ ਚਾਹ, ਰੂਪ ਦੀ ਬੜੀ ਪ੍ਰਬਲ ਚਾਹ। ਕਿਸੇ ਵਕਤ ਸਾਡੇ ਦੇਸ਼ ਦੇ ਇੱਕ ਮਹਾਨ ਦਾਰਸ਼ਨਿਕ ਉਰਦੂ ਦੇ ਸ਼ਾਇਰ ਨੇ, ਡਾਕਟਰ ਮੁਹੰਮਦ ਇਕਬਾਲ ਨੇ ਬੜੀ ਕੀਮਤੀ ਤਨਜ਼ ਕਹੀ ਸੀ, ਹਿੰਦ ਕੇ ਸ਼ਾਇਰ ਸੂਰਤ ਗਰ ਵ ਅਫਸਾਨਾ ਨਵੀਸ ਹੈ ਬਿਚਾਰੇ ਕੇ ਆਜ਼ਾਦ ਪਰ ਔਰਤ ਸਵਾਰ। ਜਵਾਨ ਹੈ ਸ਼ਾਇਰ ਹੈ, ਜਵਾਨ ਹੈ ਚਿੱਤਰਕਾਰ ਹੈ, ਜਵਾਨ ਹੈ ਸੰਤਰਾਸ ਹੈ, ਇਹ ਮੂਰਤੀ ਬਣਾਏਗਾ ਕਿਸੇ ਸੁੰਦਰ ਔਰਤ ਦੀ, ਇਹ ਚਿੱਤਰ ਬਣਾਏਗਾ ਕਿਸੇ ਸੁੰਦਰ ਇਸਤਰੀ ਦਾ, ਔਰ ਇਹ ਕਵੀ ਹੈ ਤੇ ਇਸਦੀ ਕਵਿਤਾ ਵੀ کسے روپ دی پرکرما کرے گی. اکثر ایسا اسی دیکھتے ہیں. اس حالت دے بڑے بڑے شاعر بڑے بڑے دارشنک پریشان ہو جاندے نے کہ کارن کہ ہڑ تے آیا ہویا اے واسنا دا بہاؤ بے چین کر کے رکھ دیندا ہے, دکھد کر کے رکھ دیندا ہے. اقبال سوئم بھی کہندے نے کہاں لے جاؤں دل دونوں جہاں میں اس کی مشکل ہے, وہاں حوروں کی محفل ہے یہاں پریوں کا مجمع ہے. جے میں اس لوک تو اپنیاں رچیاں ہٹا لواں کسی طریقے نال اس دنیا نو چھوڑن دی کوشش کراں تے جنت دی پراپتی کراں, پر جنت وچ وی تے حوراں دا ہی گڑھ ہے حوراں دا ہی جمع ہے, پھر یہی پریشانی. دراصل اے عمر ہی ایسی ہے کہ اس نو پریاں تے حوراں تو علاوہ ہور کچھ دکھائی نہیں دیندا, یہ جدھر ہی جاندا ہے. کارن ایسا نہیں ہے کہ کچھ ہور نہیں ہے, رستے سونے مکان بھی نے, کھڑے ہوئے سونے پھل بھی نے, طرح طرح دے ہور کھڑونے بھی نے, طرح طرح دے ہور رنگ تماشے بھی ہو رہے نے. پر اس عمر تے پہنچے ہویا منک اگر سڑک تے لنگ رہا ہے اودی سونے مکان تے درشٹی نہیں ٹک سکتی, سونیاں کاراں تے بھی درشٹی نہیں ٹک سکتی, کسے بھی سونے پھل تے بھی شاید درشٹی نہ ٹکے, پر کسے روپ تے کسے سندر چہرے تے اس دی درشٹی ٹکے گی, لازمی ٹکے گی. اس واسطے صاحب شری گرو نانک دیو جی مہاراج کہندے نے اے اوستھا ہی ایسی عمر کہ اٹھے پیر ہر وقت دھن تے روپ دا چنتن, دھن دا چنتن روپ دا چنتن کسے حد تک اس نو اس حالت وچ لے جاندا ہے جس نو کہندے نے خمار, خماری روپ دی خماری دھن دی خماری ہے, ایک شراب دی بھی خماری ہے, باقی نشیاں دی بھی خماری, پر دھن دی بھی اپنی خماری ہے اور روپ دی بھی اپنی خماری ہے. شرابی نے شراب پیتی ہوئے اور خمار چڑھیا ہوئے چھپیا نہیں رہندا, پر جس تے بھی روپ دی خماری چڑھی ہے جس تے بھی دھن دی خماری چڑھی ہے وہ بھی چھپیا نہیں رہندا, وہ دی بھی طرز زندگی دس دیندی ہے کہ خمار دے جو ہے جی رہا ہے. صاحب کہندے نے تیجے پیرے رہن کے ون جا رہا مترا دھن جو بن سو چت, تے منک جس دا بار بار چنتن کرے او دی بری پربل منگ کردا ہے, اور منگ دی پورتی نہ ہوئے تو طریقہ نہ جائز. دھن دی واشنا نے ساری دنیا دے چوری نو جنم دیتا ہے, اور روپ دی واشنا نے ساری دنیا دے یاری نو جنم دیتا ہے. اور انج کہہ لو اگر سارے سنسار دیاں دو مول وڈیاں سمسیاواں نے تو یہی نے چوری تے یاری. چوری کھڑی ہے دھن تے, یاری کھڑی ہے روپ تے. اپنے اپنے ڈھنگ نال کچھ ریبری پرشاں نے علاج بھی لبے, جیسے اسلام نے علاج ربیا اے روپ تے کپڑا پا دو برقع پا دو دکھائی نہ دے. ایک طریقہ کہ روپ تے ہی کپڑا پاؤ برقع پاؤ, دھن نو دھرتی دے دفن کرو, بینک دے رکھو, تجوری دے رکھو, اور اتنے گہرے تل دچ رکھو کہ چور دی نگاہ نہ پہنچے. روپ نو پردے دچ رکھو, نشیمن دچ رکھو, بہت اندر گھر دیاں تنگ تاری کوٹھنیاں دچ رکھو, کسے دی نگاہ نہ پہنچے. پرکاش منو وگیانک نکتے دا پتا نہیں کہ جس چیز نو جتنا چھپائی ہے اس نو ویکھن دی اتنی ہی چاہت پیدا ہوندی ہے. کہندے نے نشید ہی آمنترن ہے, یعنی جس چیز دی منائی کر دئیے کسے دروازے تے لکھیا ہوئے کہ ادھر دیکھنا منع ہے تو مینوں امید ہے کوئی بھی بنا دیکھے لنگ نہیں سکے گا, لازمی دیکھے گا, سارے دیکھن گے, پاویں ککھ بھی نہ ہوئے تھے کچھ بھی نہ ہوئے, پر یہ جڑا لکھیا ہوا ہے نا یہ کشش پیدا کر دے گا, یہ کھچ پیدا کر دے گا. یہ جڑا برقع ہے شاید اس استری نو کسی نے دیکھنا سی کہ نہیں دیکھنا سی, پر یہ جڑا برقع ہے برقعے تے ہن بتھیریاں دی نظراں ٹکن گیاں. یہی کارن ہے کہ کچھ دیشاں وچ جتھے بہت پربل پڑدا ہے واشنا دے ہڑ نے اور دوراچار دا پھیلاؤ ہے, تو او صرف اس واسطے کہ نشید ہی آمنترن ہے. جس چیز تے نشید لگا دو اپنے آپ منک دا من اس دی طرف کھچدا ہے, اس دی طرف جو ہے جاندا ہے. ساڈے دیش دے سنت جنہاں نے مہاپرشاں نے اپنے ڈھنگ دا ایک طریقہ کڈیا रूप दे उत्ते पर्दा पाण दी लोड़ नहीं, अपनी वाशना नू सीमित करिए, अपनी कामना नू सीमित करिए, उनू समाज दे दायरे च रखिए, उनू धर्म दे दायरे च रखिए। इस तरीके नाल रूप दी हिफाजत होवेगी और मनुख दी अपनी भी हिफाजत होवेगी। ए तरीका बड़ा सार्थक, बड़ा महान, पर अक्सर जवानी एक ऐसी है कि कई दफा देखने दे चाया इस समाज दे बनेरियां नू भी तोड़ देंदी है और ए धर्म दे बनेरियां नू भी जो है तोड़ देंदी है। यही कारण है कि धर्म मंदिरां दे ज़ईफ बंदे बैठे दिखाई देंदे ने, बुढ़े बंदे दिखाई देंदे ने। अगर जवान माला पकड़ लवे, राम दा जाप करे, वाहिगुरु वाहिगुरु दा जाप करे, ते कई दफा लोकी सोचन लग पैंदे ने मुंडा शायद किधर मूर्ख ते नहीं, इहदे अंदर संसार दी कशिश नहीं पैदा हुई, खिच नहीं पैदा हुई। ऐसी जो है परिभाषा जगत दे जो है बनी हुई है संत दी, धर्म दी। जबकि हकीकत यह है कि धार्मिक बंदा, संत बंदा, रब दे मार्ग ते चलन वाला जितना स्याणा है इतना होर कोई भी स्याणा नहीं। से सुंदर सोहने साध संग जिन बहने, साहब कहंदे ने तीजे पैरे रहण के वन जा रिया मित्रा, धन जो वन स्यों चित हर का नाम न चेतई, वन जा रिया मित्ता बद्धा छुट्टे जित, हर का नाम न चेते प्राणी बिकल भया संग माया। बिकल पागल होया पे, व्याकुल होया पे, बेचैन होया पे। ये उम्र अत्यंत बेचैनी दी है। जद कदी कोई नौजवान मैनू कहिंदा है कि मेरा ते खून खोलन लग पैंदा है, ते मैं उन्हूं कहना एक आम गल है, होना ही चाहिए। अगर खून ना खोले तो शायद शक किया जा सकता है तू जवान भी होया कि नहीं। जवानी दे खून खोलदा है, लाजमी खोलदा है। और या इंज कह लो खून दे खोलन दा ना ही जवानी है। कितना भी खून खोले, कितना भी खून उबले, पर फिर भी अगर दायरे च रवे, सीमा च रवे, तो उबलदा होया खून भी बहुत कुछ कर सकता है। बड़ा सुंदर एक ख्याल है इकबाल का, वो कहने ने एक फूल गर जाए तो गुलिस्तान बन जाए, एक बूंद गर चाहे तो तूफान बन जाए, एक खून के कतरे में वो तासीर है, एक कौम की तवारीख का अनुमान बन जाए। इतनी खून दिच बरकत है, इतनी खून दिच जो है गल है। यही कारण है कि दुनिया दिच जितनिया भी वड़िया वड़िया क्रांतियां हुई ने या होणगियां, वो जवानों के मोढ़ियां ते ही होंदिया ने, जवानों के कंधियां ते ही क्रांतियां असवार होके गमन करदियां ने और आउंदियां ने। लेकिन अक्सर जवाना दी रहबरी कोई बुढ़ा ना कर रहा होवे तो ये क्रांतियां किसी हद तक तबाह भी हो जांदियां ने, बर्बाद भी हो जांदियां ने। कहिंदे ने खून चाहिदा जवान दा और दिमाग चाहिदा बुढ़े दा। इसनू अगर इस तरह जोड़ दिता जाए तो जीवन सफल हो जांदा है, महान हो जांदा है। साहिब कहिंदे ने ये उम्र अत्यंत बेचैनी और कामना ते वासनावां विच ग्रसी हुई उम्र है। इस वास्ते धन दी वासना, जोबन दी वासना प्रभु दा चिंतन नहीं करन देंदी। धन से उरत्ता जोबन मत्ता, अहला जन्म गवाया, धर्म से ती व्यापार न कीतो, कर्म न कीतो मिथे, कहो नानक प्राणी तीजे पैरे धन जोबन स्यों चित। जिंदगी दे रात दा तीजा पैर धन ते जोबन दी निंद्रा विच बतीत होया। अक्सर देखण विच आया कि चोर ते डकैत रात दे तीजे पैर ही अपने काम विच सफल होंदे ने। क्यों? कि निंद्रा बड़ी गूड़ी ते शरीर दा तापमान भी उस वक्त गिर जांदा है, जोर दी सन भी घर लग रही होवे पता नहीं चलदा। चोर एक एक चीज लभ रहे हो पर निंद्रा बड़ी गूड़ी, शरीर दा तापमान गिर गया है। तो जिंदगी दी रात दा जिहड़ा तीजा पैर है ते जवानी, इहदे च मनुख दी चेतना जितनी घुप निंद्रा दे सुती पई हुंदी है मुश्किल है ये जागे। बड़ी प्रबल वासना धन ते जोबन दी, मजाले ईश्वर दा ख्याल आवे, सच दा ख्याल आवे, धर्म दा ख्याल आवे। और यही कारण है कि औगणा दे चोर सब कुछ लुट के लै जांदे ने। जवान दे कोल सबर धीरज हौसला ज्ञान प्रेम उद्यमशील ये सब कुछ वेखने बड़े औखे ने। क्योंकि लुटे जाते हैं। बहुत गहरी निंद्रा है, बहुत गहरी निंद्रा दे सुत्ता पे है। धर्म की है नींद तो जागना, सिमर सिमर गुर सतगुर अपना, सोया मन जागाई तो जिंदगी दी रात दा ए तीजा पैर सुतिया ही लंघ गया। बड़ी गहरी नींद च लंघ गया जीवन दी रात दा चौथा पैर। साहिब श्री गुरु नानक देव जी महाराज इसनु अपने ढंग नाल इस तरह बयान करते ने, चौथे पैरे रहण के वन जा रहा मित्रा, लावी आया खेत, खेत पक गया, फसल पक गई। अक्सर रात दे चौथे पैर विच पो फुटदी है और रात दी तारीखी थोड़ी मध्यम पैंदी है, पो फुटदी है। केसां दा चिट्टा होना इस गल दा सबूत है, ऐ बंदे पो फुटी है। जिंदगी दी रात दा ये चौथा पैर आरंभ होया है, ते चौथे पैर तो बाद रात दा अंत हो जांदा है, सुबह हो जांदी है। यही कारण है कि मनुख नूं इस चौथे पैर नालों नफरत है कि चौथा पैर नहीं चाहिदा, बुढ़ेपा नहीं चाहिदा, वृद्धावस्था नहीं चाहिदी। इधर प्रकृति इसदे केस इसदे वाल चिट्ठे कर दी है, इधरों बाजारों खिजाब खरीद के लियांदा है, काला करदा है। गालिब कहंदे ने है लिज्जत अभी बाकी गुनाह की, इस उम्र में जो शेख ने दाढ़ी स्याह की। इस उम्र दे चिट्टी दाढ़ी नो काला करना, जबकि रब चिट्टा करदा पे है, तू इस नो काला करदा पे है, ये दरअसल तेरे काले कर्मां दी ही निशानी है और कुछ नहीं। कहंदे ने हिंदी दे प्रसिद्ध कवि कैसो दत्त बिंद्रावन तो मथुरा जा रहे सन, पुरानी गल खूह दे कोलो लंघे, गर्मी दे दिन सन, सुते सिद्ध एक बीबी नूं तरस आ गया। उन्हें आवाज मारी, बाबा जी प्यास लगी होवे ते पानी पींदे जाओ, गर्मी बड़ी है, धुप दे च जा रहे हो। कैसो रोण लगता है जारो जार, जिस तरह बिलक बिलक के बच्चा रोंदा है इस तरह रोण लगता है। सारियां बीबियां जो खूह ते पानी भर रही सन कोल आईयां, कहन लगियां बाबा जी असी कोई अवग्या कीती, साथों कोई भुल होई, जद सारियां ने बाबा आख्या तो पहले नालों भी जोर जोर ते भुब्बा मार के कैसो रोण लग पै। अदकी बीबियां नूं समझ आई वाकई कोई गुस्ताखी हो रही है, कोई भुल हो रही है। और वो भुल की है, कैसो पंडित सन, दार्शनिक सन, कवि सन, उन्होंने अपने बोलन च उस अवस्था नूं इंज अंकित कीता है, केसो केसन अस्करी जैसे अरियर ना कराए, सुंदर बदन मृग लोचनी बाबा कहत बुलाए। तुसी ते मेरे नाल इंज कीता है, कोई दुश्मन भी नहीं कर सकता। केसो केसन अस्करी जैसे अरियर ना कराए, इन्ना चिट्टे केसा ने ते ए बीबीओ तुसी थोड़े बोला ने ऐसा कीता है, कोई दुश्मन भी नहीं कर सकता। भी तुसी खूबसूरत हिरन जैसे थोड़े नेत्र मैनू बाबा आखदी हो, इस तो वड्डी होर गाल की होगी, इस तो वड्डा होर थप्पड़ की होगा। इतना वड्डा दार्शनिक, इतना वड्डा संत, वो भी अपने आप दे नाल बाबा लकब जुड़े होया वेख के परेशान उठया, तड़प उठया। बाबा इते जिंदगी दी रात दा चौथा पैर पौ फुट गई, ते पौ फुट गई ते रात दा अंत हो जाना है, मौत दा सूरज चढ़ेगा, जिंदगी दा अंत खात्मा। यही कारण है कि बुढ़ेपे दा जिहड़ा डर है वो दरअसल किसे हद तक मौत दा ही डर है। बचपना जन्म दे नेड़े है, वृद्धावस्था मरण दे नेड़े है, इस वास्ते बुढ़ा अक्सर पिछे मुड़न की कोशिश करता है। बुढ़ा बार बार बचपन नू याद करदा है, जवानी नू याद करदा है। दसवीं किधरे भी बुढ़े बैठे होणगे, बुढ़ेपे दीआं गल्लां नहीं चलदीआं उत्थे, जवानी दीआं गल्लां चलदीआं ने, बचपन दीआं गल्लां चलदीआं ने। बार बार बचपना याद आउंदा है, बार बार जवानी याद आउंदी है, और अपने उस बुढ़ेपे नू जवानी दी यादां ते कुर्बान कर रहे होंदे ने, बचपन दीआं यादां ते कुर्बान कर रहे होंदे ने। जदके वृद्ध अवस्था इस वास्ते है कि रब दी याद ते कुर्बान कीती जाए, परमात्मा दी याद से कुर्बान की जाए, पर बदकिस्मती जवानी दी यादां दी भेंट कर दी जाती है। بچپن دی یاداں دی بھیٹ کر دیتی جاندی ہے۔ صاحب کہندے چوتھے پہرے رہن کے ون جا رہا مترا، لاوی آیا کھیت فصل پک گئی، جان جم پکڑ چلایا ون جا رہا مترا، کسے نہ ملیا پیت، پیت چیت ہر کسے نہ ملے، جان جم پکڑ چلایا جھوٹا ردن بھیا دوالے، کھن میں پیا پر آیا جم آئے پربھو دی سوکشم کریا کہ شریر وچوں پرانا نو کڈنا ہے، کڈو، کھیت پک گیا، فصل پک گئی، ہن کٹنی ہے، تو گھر وچ رونا پٹنا۔ اور اکثر منکھ جد سنسار تے آؤندا ہے گرب کال تو باہر روندا ہویا آؤندا ہے، اکثر جد جاندا ہے روندا ہویا جاندا ہے۔ کہندے جیون اس دا سفل جو روندا ہویا آیا تے ہستا ہویا گیا، بس یہی نشانی ہے، یہ پرمان ہے۔ اگر کوئی ہستا ہویا مر نہیں سکیا تو مشکل ہے او دی یاترا نو سفل منی ہے۔ حد ہو گئی، تم گرب کال تو باہر آیا روندا ہویا، اج سنسار دے گرب تو ودا ہو رہے ہیں روندا ہویا، سوائے رون تو اور تیرے کول کچھ بھی نہیں۔ سفل ہے منک جو ہستا ہویا جا سکے جگت تو، سمجھ لینا اس دے کول کچھ ہے۔ جھوٹا رودن بھیا دوالے، کھن میں بھیا پر آیا، پتا کسی نو نہیں چلیا وہ کتھے گیا، پیت چیت ہر کسے نہ ملے، جان جم پکڑ چلایا جھوٹا رودن بھیا دوالے، کھن میں بھیا پر آیا، سائی وست پراپت ہوئی، اگے اس نو وہی کچھ ملیا جس دی جیون بھر کامنا کردا رہا، جیون بھر واشنا کردا رہا۔ اج بھی سڈے بنے ہوئے جنہاں چیزاں دے سنجوگ نے، اگر کسے حد تک دھرم دی درشٹی چ انہاں دی پرکھ کریے، یہ 90% او نے جڑے اسے پورب دے چ منگے نے، پچھلے جنماں دے چ منگے نے۔ ساڈیاں کامناواں ہی بار بار دے جنم دے پھلی بھوت ہوندیاں نے، کیونکہ کامنا اسی روز کردے ہاں، روز روز کامناواں دا امبار ودھدا جا رہا ہے، روز روز جیون گھٹدا جا رہا ہے، جیون دی چھولی چھوٹی ہوندی جا رہی ہے، کامنا دے بوٹے ودھدے جا رہے نے، تے جد انہاں بوٹیاں نوں پھل لگے گا تو انہاں پھلاں لئی وڈی جھولی چاہیے، تو جھولی تے چھوٹی ہو گئی، بڈھا ہو گیا، دن تے تھوڑے رہ گئے۔ بچپن تو لے کے ہن تک کامناواں ادھین ہو کے جڑے کرم کیتے انہاں دا پھل کون بھوگے گا، وہ تے یہی بھوگے گا۔ تو گرو نانک دیو جی مہاراج کہندے نے، کرمی آوے کپڑا ندری موک دعا، یہ جو کیتے ہوئے کرم نے پھر کپڑا ملے گا، پھر چولی ملے گی، پھر جنم ملے گا، تاکہ انہاں کرماں دا پھل اے بھوگ سکے۔ جیون بھر جڑے پربل کرم جنہاں دے نال پربل کامنا سی، انتم سمے او چیتے آمدے نے، اور انتم سمے جو کچھ چیتے آ رہے ہیں اگلا جنم اسے ڈھنگ نال ہوندا ہے۔ انت متا سوگتا ایویں نہیں آکھیا گیا، ساری وست پراپت ہوئی جسوں لایا ہیت، کہو نانک پرانی چوتھے پیرے لاوی لونیا کھیت۔ اگے کیڑی چیز پراپت ہوئی جس دی انتم سمے واسنا سی، تے انتم سمے پربل واسنا کس چیز دی ہوندی ہے؟ جس دی جیون بھر دے چ پربل واشنا رہی ہوئے، اور انتم سمے جس جس ڈھنگ دیاں نال اے چیزاں چیتے آ رہی ہیں، اگلا انجام کی ہوئے گا، اے بھی گربانی نے ساڈے سامنے رکھ دیتا ہے۔ انت کال جو لکشمی سمرے، ایسی چنتا میں جے مرے، مردے ہویا بار بار چھوڑے ہویا دھن چیتے آ رہے ہیں، جیون بھر محنت کر کے کمایا سی چھڑ کے جا رہے ہیں، تجوری یاد آ رہی ہے، بینک دے رکھے پیسے یاد آ رہے ہیں، گھر دے پیا ہویا دھن سونا چاندی بار بار یاد آ رہا ہے مردے ہوئے سمے، اور مردے ہوئے سمے سونا چاندی اسے نو یاد آ سکتا ہے جس نے جیون بھر سوائے سونے چاندی تو ہور کسے نو یاد بھی نہ کیتا ہوئے، انتم سمے لازمی یاد آوے گا۔ اگر ایسا کر رہے ہیں تو گربانی کا فیصلہ، انت کال جو لکشمی سمرے، ایسی چنتا میں جے مرے، سرپ جون ول ول اوترے، اتے گیا سپ دی جون دے، انت کال جو لڑکے سمرے، پتر چیتے آ رہے ہیں، اور انتم سمے وہی چیتے آوے گا جو جیون بھر چیتے رہے ہیں۔ بہت پربل مو بڑا پربل جو ہے سمبند، انتم سمے لڑکے چیتے آ رہے ہیں، अंतकाल जो लड़के सिमरे ऐसी चिंता में जे मरे सूकर जौन वल वल ओतरे ओते गया सूर दी जौन दे। अठारह अठारह बीस बीस तीस तीस बच्चे एको ही टाइम। अंतकाल जो मंदर सिमरे ऐसी चिंता में जे मरे प्रेत जौन वल वल ओतरे। बहुत सोना मकान बनाया सी और बार बार उसनु देखदा सी ते दिखांदा सी। अंतिम समय उसे दी कामना कोई सामने आ गया तो सतगुरु दी बाणी कहंदी ते गया प्रेत दी जौन दे। पर अंतकाल नारायण सिमरे अंतिम समय रसना ते राम आ जाए। अंतिम समय रसना ते वाहिगुरु आ जाए। देखे ने ऐसे पुरुष अंतिम समय रसना ते वाहिगुरु आ जाता है। वाहिगुरु वाहिगुरु और सिर्फ रसना ते नहीं अंदर भावना भी उसे दी होती है अंदर चाहत भी उसे दी होती है। अगर ऐसा रसना ते उस परमात्मा का नाम आ जाए तो अंतकाल नारायण सिमरे ऐसी चिंता में जे मरे बदत लोचन ते नर मुक्ता पितंबर वांके हृदय बसे। बस मुक्त होण दा यही सर्टिफिकेट है यही प्रमाण पत्र है। अगर अंतम समय नारायण चेते आ गया तो इस गल दा सबूत है कि ये जीवन भर नारायण नु चेते करदा रहे वरना अंतम समय आ नहीं सकदा सी। लेकिन इसका खुद ते मरदे हुए प्राणी नु पता चल सकदा है दूजे तीजे नु नहीं कि अंतगता इसका की होया। लेकिन मरदा होया उसनु सब कुछ दिखाई दे जांदा है। अगर उसनु नारायण चेते आ गया है उसनु परमात्मा चेते आ गया है तो श्री त्रिलोचन जी कहंदे ने मुक्त हो गया ये जन्म मरण तो रहित हो गया। ते इस तरह नारायण विच लीन होया जैसे सूरज किरण मिले जल का जल हुआ राम ज्योति ज्योत रली संपूर्ण थी आराम। जीवन यात्रा संपूर्ण हो गई ज्योत देच ज्योत लीन हो गई। अगर नहीं लीन हुई फिर जन्म फिर बचपना फिर जवानी फिर बुढ़ेपा फिर मौत और यात्रा बड़ी लंबी हो जाती है। जम जम मरे मरे फिर जमे बहुत सजाए पया देश लम्मे। इसे नु चक्कर कहने जन्म मरण दा चक्कर संसार दा चक्कर और अनंत काल तो मनुख इस चक्कर दे पे है। इस चक्कर तो निकलन दा इको एक वसीला है प्रभु दा नाम। और जो इस चक्कर दे चो निकल गया जन्म मरण दे चो निकल गया हुण जर्रा नहीं रहा वो ते सूरज हो गया वो कतरा नहीं रहा वो ते सागर हो गया।